বিদ পাশা ঢালো বি
সারি
हर प्यारी ढालो मील गुरुमुख नाम जपो दिन राती अंत काल नह लागे पीर इन विद पासा ढालो मील जित सेवी है सुख पाई है जित सेवी है सुख पाई है सो साहिब सदा संभाली है जित पीता पाई है अपना जित पीता पाई है
धर्म धर्म तुम चौपड़ साजो ਖੇਡ ਸਿਖਾਵਾਂ। ਜੀਵਨ ਵੀ ਤਾਂ ਇੱਕ ਖੇਡ ਹੈ ਤੇ ਹਰ ਮਨੁੱਖ ਜੀਵਨ ਦੀ ਖੇਡ ਖੇਡਣ ਆਉਂਦਾ ਹੈ। ਖੁਸ਼ਕਿਸਮਤ ਨੇ ਉਹ ਲੋਕ ਜਿਹੜੇ ਜੀਵਨ ਦੀ ਖੇਡ ਜਿੱਤ ਜਾਂਦੇ ਨੇ, ਨਹੀਂ ਤਾਂ ਬਹੁਤੇ ਬਦਕਿਸਮਤ ਹਾਰਦੇ ਹੀ ਦੇਖੇ ਨੇ। ਪਰ ਇੱਕ ਖਿਆਲ ਕਰੀ, ਇਸ ਖੇਡ ਨੂੰ ਖੇਡ ਹੀ ਨਾ ਸਮਝੀ, ਅਕਸਰ ਜ਼ਿੰਦਗੀ ਵਿੱਚ ਹਾਰਦੇ ਉਹ ਲੋਕ ਨੇ ਜਿਹੜੇ ਜੀਵਨ ਦੀ ਖੇਡ ਨੂੰ ਖੇਡ ਹੀ ਸਮਝ ਲੈਂਦੇ ਨੇ। ਖੇਡ ਸਮਝਣ ਦਾ ਮਤਲਬ ਹੁੰਦਾ ਹੈ ਬੇਫਿਕਰ ਹੋ ਜਾਣਾ, ਅਵੇਸਲੇ ਹੋ ਜਾਣਾ। ਪਰ ਤੈਨੂੰ ਪਤਾ ਹੋਵੇ, ਜੀਵਨ ਦੀ ਖੇਡ ਭਾਵੇਂ ਖੇਡ ਹੈ ਪਰ ਇਸ ਖੇਡ ਦੇ ਪਿੱਛੇ ਕੋਈ ਜਿੱਤ ਤੇ ਕੋਈ ਹਾਰ ਛੁਪੀ ਹੋਈ। ਕੀਮਤ ਖੇਡ ਦੀ ਨਹੀਂ, ਖਿਆਲ ਕਰੀ, ਕੀਮਤ ਖੇਡ ਦੀ ਨਹੀਂ ਬਲਕਿ ਕੀਮਤ ਤਾਂ ਜਿੱਤ ਤੇ ਹਾਰ ਦੀ ਏ। ਮਨੁੱਖ ਜਦੋਂ ਖੇਡ ਖੇਡਦਾ ਉਹਦੇ ਵਿਚਾਰਾਂ ਵਿੱਚ ਵੈਲਿਊ ਕੋਈ ਖੇਡ ਦੀ ਨਹੀਂ ਹੁੰਦੀ, ਕੀਮਤ ਹੁੰਦੀ ਏ ਜਿੱਤ ਤੇ ਹਾਰ ਦੀ, ਕਿਉਂਕਿ ਜਿੱਤ ਜੀਵਨ ਹੈ, ਹਾਰ ਮੌਤ ਹੈ। ਤੇ ਜਿਹੜਾ ਮਨੁੱਖ ਖੇਡ ਨੂੰ ਜੀਵਨ ਤੇ ਮੌਤ ਸਮਝ ਕੇ ਖੇਡਦਾ ਉਹ ਕਦੀ ਆਲਸੀ ਨਹੀਂ ਹੁੰਦਾ, ਉਹ ਕਦੀ ਅਵੇਸਲਾ ਨਹੀਂ ਹੁੰਦਾ। ਉਹ ਸਮਝਦਾ ਇਸ ਖੇਡ ਦੇ ਪੜਦੇ ਪਿੱਛੇ ਮੇਰੀ ਜਿੱਤ ਜਾਂ ਹਾਰ ਖਲੋਤੀ, ਤੇ ਉਸੇ ਜਿੱਤ ਜਾਂ ਹਾਰ ਦਾ ਨਾਮ ਜੀਵਨ ਜਾਂ ਮੌਤ ਹੈ। ਕਹਿਣ ਲੱਗੇ, ਆ ਮੈਂ ਤੈਨੂੰ ਜੀਵਨ ਦੀ ਖੇਡ ਸਿਖਾਂ। ਖੇਡ ਵਿੱਚ ਕੋਈ ਵਿਰੋਧੀ ਟੀਮ ਨਾ ਹੋਵੇ ਤਾਂ ਖੇਡ ਨਿਰਸ ਹੋ ਜਾਂਦੀ ਹੈ। ਉਸ ਖੇਡ ਵਿੱਚ ਕੋਈ ਰਸ ਨਹੀਂ ਹੁੰਦਾ। ਜਿਸ ਖੇਡ ਵਿੱਚ ਕੋਈ ਵਿਰੋਧੀ ਟੀਮ ਨਹੀਂ, ਪਰ ਵਿਰੋਧੀ ਟੀਮ ਦਾ ਹੋਣਾ, ਜਿੰਨੀ ਮਜ਼ਬੂਤ ਟੀਮ ਵਿਰੋਧ ਵਾਲੀ ਹੋਵੇਗੀ ਓਨਾ ਹੀ ਮਨੁੱਖ ਚੌਕਸ ਹੋ ਕੇ ਖੇਡੇਗਾ। ਕਹਿਣ ਲੱਗੇ, ਆ ਜੀਵਨ ਦੀ ਖੇਡ ਵਿੱਚ ਵੀ ਜੇ ਤੂੰ ਬਲਵਾਨ ਬਣਨਾ ਤਾਂ ਤੈਨੂੰ ਵਿਰੋਧੀ ਟੀਮ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਵਿਰੋਧੀ ਟੀਮ ਨੂੰ ਕਮਜ਼ੋਰ ਸਮਝੇਗਾ ਤੂੰ ਵੀ ਨਿਰਬਲ ਹੋ ਜਾਏਗਾ। ਇਸ ਲਈ ਵਿਰੋਧੀ ਨੂੰ ਹਮੇਸ਼ਾ ਬਲਵਾਨ ਸਮਝ ਤਾਂ ਕਿ ਤੂੰ ਵੀ ਬਲਵਾਨ ਬਣਨ ਦੀ ਕੋਸ਼ਿਸ਼ ਕਰੇ, ਉਸਦੇ ਹਰ ਦਾਅ ਤੋਂ ਬਚ ਸਕੇ, ਆਪਣੇ ਦਾਅ ਨੂੰ ਕਾਮਯਾਬੀ ਨਾਲ ਲਗਾ ਸਕੇ। ਕਹਿਣ ਲੱਗੇ, ਆ ਮੈਂ ਤੈਨੂੰ ਜੀਵਨ ਦੀ ਖੇਡ ਸਿਖਾਂ, ਕਾਮਯਾਬ ਖੇਡ। ਆ ਚੌਪੜ ਵੱਲ ਦੇਖ, ਚੌਪੜ ਇੱਕ ਬੜੀ ਪੁਰਾਤਨ ਖੇਡ ਹੈ ਜਿਹਦੇ ਵਿੱਚ ਚਾਰ ਪੱਲੇ ਦੋ ਪੱਲਿਆਂ ਨੂੰ ਜੋੜ ਕੇ ਬਣਦੇ ਨੇ। ਕੱਪੜੇ ਦੇ ਦੋ ਪੱਲੇ ਦਰਮਿਆਨ ਵਿੱਚੋਂ ਜੁੜ ਜਾਂਦੇ ਨੇ ਤੇ ਉਹਦੇ ਚਾਰ ਪੱਲੇ ਬਣ ਜਾਂਦੇ ਨੇ। ਉਹਨਾਂ ਪੱਲਿਆਂ ਵਿੱਚ ਖਾਨੇ ਹੁੰਦੇ ਨੇ, ਖਾਨਿਆਂ ਦੇ ਦਰਮਿਆਨ ਵਿੱਚ ਇੱਕ ਵੱਡੇ ਖਾਨੇ ਵਿੱਚ ਕੁਛ ਨਰਦਾਂ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਦੋਹਾਂ ਖਿਡਾਰੀਆਂ ਦੀਆਂ, ਦੋਹਾਂ ਟੀਮਾਂ ਦੀਆਂ ਹੁੰਦੀਆਂ ਨੇ। ਤੇ ਕੰਮ ਕੀ ਹੈ ਵੀ ਦੋਨੋਂ ਟੀਮਾਂ, ਦੋਨੋਂ ਖਿਡਾਰੀ ਆਪਣੀਆਂ ਆਪਣੀਆਂ ਨਰਦਾਂ ਚਲਾਉਣ ਤੇ ਹਰ ਖਾਨੇ ਵਿੱਚੋਂ ਫਿਰਦੀਆਂ ਹੋਈਆਂ ਨਰਦਾਂ ਸਹੀ ਸਲਾਮਤ ਮੁੜ ਆਪਣੇ ਪਹਿਲੇ ਖਾਨੇ ਵਿੱਚ ਵਾਪਸ ਆ ਜਾਣ। ਕਈ ਵਾਰ ਨਰਦਾਂ ਦਾ ਰਾਹ ਵਿੱਚ ਟਕਰਾਓ ਹੋ ਜਾਂਦਾ ਤੇ ਜਿਸ ਖਾਨੇ ਵਿੱਚ ਨਰਦਾਂ ਦਾ ਟਕਰਾਓ ਹੁੰਦਾ ਉਸ ਖਾਨੇ ਵਿੱਚ ਕੋਈ ਇੱਕ ਨਰਦ ਮਾਰੀ ਜਾਂਦੀ ਤੇ ਸਿਆਣਾ ਖਿਡਾਰੀ ਉਸਨੂੰ ਆਖਦੇ ਨੇ ਜਿਹੜਾ ਆਪਣੀਆਂ ਜ਼ਿਆਦਾ ਨਰਦਾਂ ਬਚਾ ਕੇ ਆਪਣੇ ਖਾਨੇ ਵਿੱਚ ਪਹੁੰਚੇ। ਜਿਹੜਾ ਖਿਡਾਰੀ ਜੀਵਨ ਦੀ ਖੇਡ ਵਿੱਚ ਆਪਣੀਆਂ ਨਰਦਾਂ ਮਰਵਾ ਬੈ ਉਹਨੂੰ ਸਿਆਣਾ ਨਹੀਂ ਆਖਦੇ। ਸਿਆਣਪ ਦੀ ਖੇਡ ਇਹ ਹੈ ਵੀ ਆਪਣੀਆਂ ਨਰਦਾਂ ਬਚਾ ਕੇ ਖਾਨੇ ਤੱਕ ਪੁੱਜਣੇ। ਕਹਿਣ ਲੱਗੇ ਇਸ ਖੇਡ ਦੀ ਤਰਤੀਬ ਜਿਹੜੀ ਹੈ, ਚੌਪੱਲਾ ਜਿਹੜਾ ਹੈ ਤੈਨੂੰ ਬਣਾਉਣਾ ਦੱਸਾਂ। ਹਜ਼ੂਰ ਕਹਿੰਦੇ ਨੇ
ਕਰਮ ਧਰਮ ਤੁਮ ਚੌਪੜ ਸਾਜੋ, ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਰਮ ਧਰਮ ਤੁਮ ਚੌਪੜ ਸਾਜੋ।
ਜਿਹੜੇ ਦੋ ਪੱਲੇ ਜੋੜਨੇ ਨੇ ਉਹ ਹਨ ਇੱਕ ਕਰਮ ਦਾ ਪੱਲਾ ਤੇ ਇੱਕ ਧਰਮ ਦਾ ਪੱਲਾ। ਕਰਮ ਤੇ ਧਰਮ ਨੂੰ ਆਪਸ ਵਿੱਚ ਜੋੜ ਕੇ ਜ਼ਿੰਦਗੀ ਦੀ ਖੇਡ ਸ਼ੁਰੂ ਕਰਨੀ। ਤੇਰੇ ਹਰ ਕਰਮ ਵਿੱਚ ਧਰਮ ਮੌਜੂਦ ਹੋ। ਕਰਮ ਕੋਈ ਐਸਾ ਨਾ ਹੋਵੇ ਕਿ ਉਹਦੇ ਨਾਲ ਧਰਮ ਨਾ ਜੁੜਿਆ ਹੋਵੇ। ਜਿਸ ਕਰਮ ਨਾਲ ਧਰਮ ਟੁੱਟ ਗਿਆ ਯਕੀਨ ਕਰ ਉੱਥੇ ਖੇਡ ਵਿਗੜ ਜਾਏਗੀ। ਮੈਂ ਕੀ ਦੇਖਣਾ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਕਰਮ ਲਈ ਇੰਨੇ ਤਤਪਰ ਹੋ ਜਾਂਦੇ ਹਾਂ ਕਿ ਸਾਨੂੰ ਧਰਮ ਭੁੱਲ ਜਾਂਦਾ, ਅਸੀਂ ਆਪਣੀ ਖੇਡ ਆਪ ਵਿਗਾੜ ਬੈਂਦੇ। ਕਰਮ ਤੇ ਧਰਮ ਨੂੰ ਜੋੜ ਕੇ ਰੱਖਣਾ ਚੌਪੜ ਤਾਂ ਬਣੇਗਾ। ਜੇ ਤੂੰ ਕਿਰਤ ਕਰੇ ਤੇਰੀ ਕਿਰਤ ਵਿੱਚ ਧਰਮ ਹੋਵੇ, ਜੇ ਤੂੰ ਨੌਕਰੀ ਕਰੇ ਤੇਰੀ ਨੌਕਰੀ ਵਿੱਚ ਧਰਮ ਹੋਵੇ, ਜੇ ਤੂੰ ਕਿਰਸਾਨੀ ਕਰੇ ਤੇਰੀ ਕਿਰਸਾਨੀ ਵਿੱਚ ਧਰਮ ਹੋਵੇ, ਇੱਥੋਂ ਤੱਕ ਵੀ ਜੇ ਤੇਰੇ ਹੱਥ ਵਿੱਚ ਤਲਵਾਰ ਹੋਵੇ, ਜੇ ਤੂੰ ਬਹਾਦਰੀ ਨਾਲ ਮੈਦਾਨੇ ਜੰਗ ਵਿੱਚ ਲੜ ਰਿਹਾ ਹੋਵੇ ਤਾਂ ਤੇਰੀ ਤਲਵਾਰ ਵਿੱਚ ਵੀ ਕੋਈ ਧਰਮ ਹੋਵੇ। ਜਦੋਂ ਤਲਵਾਰ ਵਿੱਚੋਂ ਧਰਮ ਨਿਕਲ ਜਾਂਦਾ ਤਾਂ ਤਲਵਾਰ ਦੀ ਖੇਡ ਵਿਗੜ ਜਾਂਦੀ। ਹਿਸਟਰੀ ਵੱਲ ਪੜ੍ਹ, ਗੁਰਦਸ਼ਮ ਪਾਤਸ਼ਾਹ ਜੀ ਦੀ ਹੱਥ ਵਿੱਚ ਤਲਵਾਰ ਹੈ ਪਰ ਤਲਵਾਰ ਵਿੱਚ ਵੀ ਧਰਮ ਹੈ। ਸਿੱਖ ਦੇ ਹੱਥ ਵਿੱਚ ਤਲਵਾਰ ਹੈ, ਮੈਦਾਨੀ ਜੰਗ ਵਿੱਚ ਲੜ ਰਿਹਾ, ਦੁਸ਼ਮਣ ਨੂੰ ਸਾਹਮਣੇ ਤੱਕਦਾ ਹੈ, ਤਲਵਾਰ ਵਾਹ ਰਿਹਾ, ਦੁਸ਼ਮਣ ਦੇ ਟੁਕੜੇ ਕਰ ਰਿਹਾ। ਪਰ ਜੇ ਤਲਵਾਰ ਚਲਾਉਂਦਿਆਂ ਮੈਦਾਨੀ ਜੰਗ ਵਿੱਚ ਦੁਸ਼ਮਣ ਨਾਲ ਲੜਦਿਆਂ ਲੜਦਿਆਂ ਦੁਸ਼ਮਣ ਦੇ ਹੱਥ ਵਿੱਚੋਂ ਤਲਵਾਰ ਡਿੱਗ ਪੈਂਦੀ ਹੈ, ਜੇ ਉਹ ਜ਼ਖਮੀ ਹੋ ਕੇ ਧਰਤੀ ਤੇ ਢਹਿ ਪੈਂਦਾ ਹੈ ਤੇ ਇਹਦੀ ਤਲਵਾਰ ਵੀ ਰੁਕ ਜਾਂਦੀ ਹੈ। ਉਸੇ ਸਿੱਖ ਦੇ ਤੇ ਸਿੱਖੀ ਦੇ ਹਿੱਸੇ ਦੇ ਮੋਢੇ ਤੇ ਮਸ਼ਕ ਹੈ, ਹੱਥ ਵਿੱਚ ਡੱਬੀ ਹੈ, ਉਸੇ ਦੁਸ਼ਮਣ ਨੂੰ ਪਾਣੀ ਪਿਆ ਪਿਲਾਉਂਦਾ ਹੈ ਦੁਖੀ ਸਮਝ ਕੇ, ਹੁਣ ਦੁਸ਼ਮਣ ਸਮਝ ਕੇ ਨਹੀਂ, ਉਸੇ ਦੇ ਫੱਟਾਂ ਤੇ ਮਰਮ ਪਿਆ ਲਗਾਉਂਦਾ ਹੈ ਦੁਖੀ ਸਮਝ ਕੇ, ਦੁਸ਼ਮਣ ਸਮਝ ਕੇ ਨਹੀਂ। ਕਿਹੜੀ ਅਜੀਬ ਗੱਲ ਹੈ, ਤਲਵਾਰ ਵੀ ਹੈ, ਤਲਵਾਰ ਵਿੱਚ ਧਰਮ ਵੀ। ਸੂਰਮਾ ਜਦੋਂ ਧਰਮੀ ਹੋਵੇਗਾ ਉਦੋਂ ਤਲਵਾਰ ਚਲਾਏਗਾ, ਪਰ ਉਹਦੇ ਤੇ ਜਿੰਦੇ ਹੱਥ ਵਿੱਚ ਤਲਵਾਰ ਹੈ ਨਿਹੱਥੇ ਤੇ ਨਹੀਂ। ਜਦੋਂ ਨਿਹੱਥੇ ਤੇ ਤਲਵਾਰ ਚਲਾਉਂਦਾ ਹੈ ਸਮਝ ਲਓ ਉਹ ਧਰਮੀ ਨਹੀਂ। ਉੱਥੇ ਤਲਵਾਰ ਰਹਿ ਗਈ ਪਰ ਧਰਮ ਵੀ ਹੋਣੀ। ਆ ਮੈਂ ਕੀ ਤੱਕਣਾ, ਜਿਹੜੇ ਨਿਹੱਥਿਆਂ ਨੂੰ ਫੜ ਫੜ ਜੰਗਲ ਬੀਆਬਾਨਾਂ ਵਿੱਚ ਲਿਜਾ ਕੇ, ਜਿਹੜੇ ਨਿਹੱਥਿਆਂ ਨੂੰ ਫੜ ਫੜ ਬਾਰਡਰ ਤੇ ਲਿਜਾ ਲਿਜਾ ਕਤਲ ਕਰਕੇ ਝੂਠੇ ਪੁਲਿਸ ਮੁਕਾਬਲੇ ਬਣਾ ਬਣਾ ਆਖਦੇ ਨੇ ਨਹੀਂ ਮੁਕਾਬਲਿਆਂ ਵਿੱਚ ਮਾਰੇ ਗਏ, ਐਸੇ ਨਿਹੱਥੇ ਲੋਕਾਂ ਤੇ ਤਲਵਾਰ ਚਲਾਉਣ ਵਾਲੇ ਲੋਕ ਧਰਮੀ ਨਹੀਂ ਹੁੰਦੇ। ਇਹ ਨਿਸ਼ਾਨੀ ਜੇ ਧਰਮ ਤੋਂ ਰਹਿਤ ਤਲਵਾਰ ਦੀ, ਜਿੰਨੇ ਝੂਠੇ ਪੁਲਿਸ ਮੁਕਾਬਲੇ ਬਣ ਰਹੇ ਨੇ ਇਹ ਧਰਮ ਤੋਂ ਰਹਿਤ ਤਲਵਾਰ ਦੀ ਨਿਸ਼ਾਨੀ, ਤੇ ਸਿੱਖ ਦੀ ਤਲਵਾਰ ਵਿੱਚ ਧਰਮ ਹੈ। ਬਸ ਇੰਨਾ ਹੀ ਅੰਤਰ ਹੈ ਜ਼ਾਲਮ ਦੀ ਤਲਵਾਰ ਦਾ ਤੇ ਸਿੱਖ ਦੀ ਤਲਵਾਰ ਦਾ। ਜ਼ਾਲਮ ਕਿਸੇ ਨੇ ਹੱਥੇ ਨੂੰ ਝੂਠਾ ਪੁਰਸ਼ ਮੁਕਾਬਲਾ ਬਣਾ ਕੇ ਮਾਰ ਸਕਦਾ, ਪਰ ਸਿੱਖ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਦਾ। ਇਹੋ ਹੀ ਤਲਵਾਰ ਦੇ ਧਰਮ ਦੇ ਨਾਲ ਸੰਬੰਧਿਤ ਹੋਣ ਦਾ ਤੇ ਧਰਮ ਤੋਂ ਵਿਹੂਣਾ ਹੋਣ ਦਾ ਅੰਤਰ ਹੈ। ਹਜ਼ੂਰ ਨੇ ਆਪਣੀ ਰਚਨਾ ਤੋਂ ਜੀਵਨ ਦੀ ਖੇਡ ਨੂੰ ਸਫਲ ਬਣਾਉਣ ਦਾ ਇੱਕੋ ਹੀ ਤਰੀਕਾ, ਇੱਕੋ ਹੀ ਤਰਕੀਬ ਦੱਸੀ। ਕਹਿਣ ਲੱਗੇ, ਸਿੱਖਾ, ਤੂੰ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਕਰਮ ਵਿੱਚ ਧਰਮ ਨਾਲ ਰੱਖੀ, ਫਿਰ ਜੀਵਨ ਦੀ ਖੇਡ ਵਿੱਚ ਜਿੱਤ ਜਾਏਗਾ। ਕਿਤੇ ਐਸਾ ਨਾ ਹੋਵੇ ਤੇਰੀ ਤਲਵਾਰ ਵਿੱਚ ਵੀ ਧਰਮ ਨਾ ਰਹੇ, ਕਿਤੇ ਐਸਾ ਨਾ ਹੋਵੇ ਤੇਰੀ ਤਲਵਾਰ ਵਿੱਚ ਵੀ ਜ਼ਾਲਮਪਣ ਆ ਜਾਏ। ਨਹੀਂ, ਤੇਰੀ ਤਲਵਾਰ ਧਰਮ ਨਾਲ ਸੰਬੰਧਿਤ ਰਹਿਣੀ ਚਾਹੀਦੀ ਹੈ, ਫਿਰ ਯਕੀਨ ਕਰ ਤੇਰੀ ਜਿੱਤ ਹੋਵੇ, ਕਿਉਂਕਿ ਗੁਰੂ ਨੇ ਤੈਨੂੰ ਕਰਮ ਨਾਲ ਧਰਮ ਜੋੜਨਾ ਸਿਖਾਇਆ। ਕਹਿਣ ਲੱਗੇ, ਜੀਵਨ ਦੀ ਖੇਡ ਵਿੱਚ ਜਿੱਤਦਾ ਉਹ ਮਨੁੱਖ ਹੈ ਜਿਹੜਾ ਆਪਣੇ ਕਰਮ ਨਾਲ ਧਰਮ ਨੂੰ ਜੋੜ ਕੇ ਰੱਖਦਾ ਹੈ। ਸਤਿਗੁਰੂ ਕਹਿੰਦੇ ਨੇ,
ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ। ਪਾਸਾ